ਸਤਨਾਮ ਵਾਹਿਗੁਰੂ ਸਾਹਿਬ ਜੀਓ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤਿਰਮਾਨ ਦੇਵ ਅਪੇਵਿਆਦ ਉਧਾਰ ਸਰਬ ਪਾਲਕ ਸਰਬ ਖਾਲਕ ਸਰਬ ਕੋ ਪੁਨ ਕਾਲ ਯਤਰ ਤਤਰ ਬਿਰਾਜ ਹੇ ਅਵਧੂਤ ਰੂਪ ਰਸਾਲ ਯਤਰ ਤਤਰ ਬਿਰਾਜ ਹੇ ਅਵਧੂਤ ਰੂਪ ਰਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸਵਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਵਿੱਚੋਂ ਅੱਜ ਦਾ ਪ੍ਰਕਰਨ ਸ਼ੰਤ ਸਰਵਣ ਕੀਤੇ ਨੇ। ਸਤਿਗੁਰਾਂ ਨੇ ਬੜੇ ਸ਼ਰਧਾ ਔਰ ਭਾਵ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮੁਹੱਬਤ ਪਿਆਰ ਦਰਸ਼ਨ ਦੀਦਾਰ ਦਾ ਜਲਵਾ ਵੇਖ ਕੇ ਇਹ ਸਾਰੇ ਸ਼ਬਦ ਭਗਤੀ ਦਾ ਸਵਰੂਪ ਬਿਆਨ ਕੀਤੇ। ਉਹਦੇ ਗੁਣ ਇਹਦੇ ਵਿੱਚ ਪਰਮਾਤਮਾ ਦਾ ਸਵਰੂਪ ਉਹਦੀ ਤਸਵੀਰ ਉਹਦੀ ਮੂਰਤ ਇਹਦੇ ਵਿੱਚ ਵਿਦਮਾਨ ਕੀਤੀ ਹੈ। ਸਤਿਗੁਰੂ ਨੇ ਅੱਜ ਦੇ ਇਸ ਸ਼ੰਤ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਹਰ ਰੋਜ਼ ਤੂੰ ਆਪਣੇ ਹੱਥਾਂ ਨਾਲ ਜੀਵਾਂ ਨੂੰ ਬਹੁਤ ਕੁਝ ਦੇਈ ਜਾ ਰਿਹਾ ਹੈ। ਜਿਹੜੀਆਂ ਚੀਜ਼ਾਂ ਦਾ ਲੈਣ ਵਾਲਿਆਂ ਨੂੰ ਪਤਾ ਵੀ ਨਹੀਂ, ਉਹ ਜਾਣਦੇ ਵੀ ਨਹੀਂ, ਇੰਨਾ ਵੱਡਾ ਦਾਤਾ ਸਰਬੰਗ ਦਾਤਾ ਸਾਰਿਆਂ ਨੂੰ ਦੇਣ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਔਰ ਕਿਸ ਨੂੰ ਕੀ ਚਾਹੀਦਾ ਉਹਦੇ ਬਾਰੇ ਕਹਿੰਦੇ ਸਰਬੰਗ ਗਿਆਤਾ ਸਾਰਿਆਂ ਦੇ ਅੰਦਰ ਦੀ ਸਥਿਤੀ ਜਾਣਨ ਵਾਲਾ ਹੈ, ਬਹੁਤ ਨੇੜੇ ਹੈ। ਸਤਿਗੁਰੂ ਨੇ ਅਕਾਲ ਪੁਰਖ ਦੇ ਇਸ ਸੁਭਾਅ ਬਾਰੇ ਬਾਣੀ ਵਿੱਚ ਲਿਖਿਆ, ਗੁਰੂ ਨਾਨਕ ਸਾਹਿਬ ਨੇ ਉਦਾਹਰਣ ਦਿੱਤੀ, ਜਿੱਥੇ ਵੀ ਕੋਈ ਜੀਵ ਕੋਈ ਕੰਮ ਕਰਦਾ ਹੈ, ਕੰਮ ਤੇ ਬਾਹਰ ਦਿਸਦੇ ਨੇ, ਕਹਿੰਦੇ ਅੰਦਰੋਂ ਸੋਚਦਾ ਵੀ ਹੈ, ਉਹਦੇ ਅੰਦਰ ਜਿਹੜੇ ਸੰਕਲਪ ਜਿਹੜੇ ਫੁਰਨੇ ਜਿਹੜੇ ਖਿਆਲ ਚੱਲਦੇ ਨੇ, ਉਹ ਵੀ ਉਹਦੇ ਕੋਲ ਉਸੇ ਵੇਲੇ ਰੱਬ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ। ਜਿੰਨਾ ਚਿਰ ਨਹੀਂ ਪਤਾ, ਉਨਾ ਚਿਰ ਤੇ ਆਦਮੀ ਆਪਣੇ ਹੰਕਾਰ ਵਿੱਚ ਫਿਰਦਾ ਹੈ ਕਿ ਮੈਂ ਜੋ ਕੁਝ ਕਰ ਰਿਹਾ ਇਹ ਇੱਕ ਪਾਸੇ ਕਰ ਰਿਹਾ, ਕੋਲ ਤਾਂ ਹੈ ਨਹੀਂ ਸੀ ਕੋਈ। ਜਾਂ ਅੰਦਰੋਂ ਜਿਹੜੀ ਵਿਚਾਰਧਾਰਾ ਸਾਡੇ ਚੱਲਦੀ ਉਹਦੇ ਬਾਰੇ ਵੀ ਆਪਾਂ ਸੋਚਦੇ ਹਾਂ ਵੀ ਅਸੀਂ ਲੁਕੋ ਕੇ ਅੰਦਰ ਸੋਚ ਲਿਆ, ਆਦਮੀ ਤੋਂ ਤੇ ਲੁਕਾਇਆ ਜਾ ਸਕਦਾ, ਮਨੁੱਖ ਤੋਂ ਮਨੁੱਖ ਲੁਕਾ ਸਕਦਾ, ਪਰ ਸਤਿਗੁਰਾਂ ਨੇ ਕਿਹਾ ਜਿਹੜਾ ਤੇਰੇ ਹਿਰਦੇ ਦੇ ਬਿਲਕੁਲ ਨੇੜੇ ਹੈ, ਜਿਉਂ ਹੀ ਤੇਰੇ ਅੰਦਰ ਜਿਹੜਾ ਵੀ ਖਿਆਲ ਪੈਦਾ ਹੁੰਦਾ ਉਹਦੇ ਸਾਹਮਣੇ ਪ੍ਰਗਟ ਹੋ ਜਾਂਦਾ, ਉਹ ਜਾਣਦਾ ਅੰਤਰਜਾਮੀ ਹੈ। ਇਸ ਕਰਕੇ ਜਿਨ੍ਹਾਂ ਨੂੰ ਇਹ ਗਿਆਨ ਦੀ ਪ੍ਰਾਪਤੀ ਹੋਈ ਕਿ ਮੈਂ ਸੋਚਿਆ ਨਹੀਂ ਤੇ ਉਹਦੇ ਕੋਲ ਗਿਆ ਨਹੀਂ, ਬੋਲਣ ਦੀ ਲੋੜ ਹੀ ਨਹੀਂ, ਉਨ੍ਹਾਂ ਵਿੱਚ ਇੱਕ ਭੈ ਦੀ ਕੰਬਣੀ ਆਈ, ਉਨ੍ਹਾਂ ਵਿੱਚ ਇੱਕ ਡਰ ਦੀ ਅੱਗ ਬਲ ਪਈ ਉਨ੍ਹਾਂ ਵਿੱਚ ਕਿ ਤੂੰ ਤੇ ਬਹੁਤ ਨੇੜੇ ਹੈ, ਮੇਰੀ ਤੇ ਸੋਚ ਜਿਹੜੀ ਹੈ ਉਹੀ ਬੜੀ ਧਰਮ ਦੇ ਅਨੁਕੂਲ ਹੀ ਨਹੀਂ, ਮੇਰੇ ਵਿਚਾਰ ਬਹੁਤ ਨੀਵੇਂ ਨੇ। ਜਿਨ੍ਹਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਮਝ ਵਿੱਚ ਆ ਗਏ ਕਿ ਇਧਰੋਂ ਮੈਂ ਸੋਚਿਆ ਤੇ ਉਧਰੋਂ ਉਹਦੇ ਕੋਲ ਗੱਲ ਚਲੀ ਗਈ, ਪ੍ਰਗਟ ਹੋ ਗਈ, ਨਸ਼ਰ ਹੋ ਗਈ, ਉਹਨਾਂ ਦੇ ਜੀਵਨ ਵਿੱਚ ਇੱਕ ਭੈ ਦੀ ਅਗਨੀ ਜਗ ਪੈਗੀ, ਔਰ ਇਸ ਭੈ ਦੀ ਅੱਗ ਤੋਂ ਬਿਨਾਂ ਜਿਹੜੀ ਹਜ਼ੂਰੀ ਵਿੱਚ ਹੀ ਬਲਦੀ ਏ, ਜਿੰਨਾ ਚਿਰ ਭੈ ਦੀ ਅੱਗ ਨਹੀਂ ਬਲਦੀ ਧਾਰਮਿਕ ਬੰਦੇ ਦੇ ਜੀਵਨ ਵਿੱਚ ਰੱਬ ਦਾ ਭੈ ਨਹੀਂ ਪੈਂਦਾ, ਡਰ ਨਹੀਂ ਪੈਂਦਾ, ਉਨ੍ਹਾਂ ਚਿਰ ਇਹਦਾ ਸਖਤ ਪੱਥਰ ਵਰਗਾ ਮਨ, ਬਰਫ਼ ਵਰਗਾ ਮਨ ਪਿਘਲਦਾ ਨਹੀਂ। ਕਬੀਰ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਬਰਫ਼ ਦਾ ਇੱਕ ਡਲਾ ਹੈ, ਠੰਡ ਵਿੱਚ ਪਿਆ, ਸੂਰਜ ਦਾ ਸੇਕ ਨਹੀਂ, ਕਿਵੇਂ ਪਿਘਲੇਗਾ, ਪਾਣੀ ਕਿਵੇਂ ਬਣੇਗਾ। ਬਰਫ਼ ਦਾ ਡਲਾ, ਬਰਫ਼ ਦਾ ਇੱਕ ਟੁਕੜਾ ਸੋਚਦਾ ਤਾਂ ਹੈ ਕਿ ਮੈਂ ਸਾਰੀ ਉਮਰ ਜ਼ਮੀਨ ਤੇ ਹੀ ਪਿਆ ਰਵਾਂਗਾ, ਸਫ਼ਰ ਤੇ ਕੀਤਾ ਹੀ ਨਹੀਂ, ਕਿਉਂਕਿ ਪੱਥਰ ਤੁਰ ਨਹੀਂ ਸਕਦੇ, ਬਰਫ਼ ਜਿਹੜੀ ਹੈ, ਬਰਫ਼ ਦੀ ਸਿੱਲ, ਬਰਫ਼ ਦਾ ਟੁਕੜਾ ਤੁਰ ਨਹੀਂ ਸਕਦਾ। ਉਹਨੇ ਸੋਚਿਆ ਮੈਂ ਤੇ ਪਿੰਗਲਾ, ਮੇਰੇ ਤੇ ਪੈਰ ਹੀ ਨਹੀਂ, ਮੈਂ ਤੁਰ ਹੀ ਨਹੀਂ ਸਕਦਾ, ਸਾਰੀ ਦੁਨੀਆਂ ਸਫ਼ਰ ਕਰ ਰਹੀ ਹੈ, ਮੈਂ ਤਾਂ ਇੱਥੇ ਹੀ ਹਾਂ, ਜਿੱਥੇ ਪੈਦਾ ਹੋਇਆ ਸੀ ਉੱਥੇ ਪਿਆ ਹੋਇਆ। ਉਹਨੂੰ ਕਿਸੇ ਕਿਹਾ ਵੀ ਜੇ ਤੂੰ ਸਫ਼ਰ ਕਰਨਾ ਤੂੰ ਅੱਗ ਦੇ ਨੇੜੇ ਅੱਗ ਨਾਲ ਦੋਸਤੀ ਪਾ, ਅੱਗ ਦਾ ਸੇਕ ਪਏਗਾ ਤੇ ਤੂੰ ਪਿਘਲ ਜਾਏਗਾ ਤੇ ਪਾਣੀ ਬਣ ਜਾਏਗਾ, ਅੱਧੀ ਕੁ ਸਪੀਡ ਤੇਰੇ ਵਿੱਚ ਸਫ਼ਰ ਕਰਨ ਦੀ ਆ ਜਾਏਗੀ, ਅੱਧੀ ਸਪੀਡ ਤੇਰੇ ਵਿੱਚ ਆ ਜਾਏਗੀ ਸਫ਼ਰ ਕਰਨ ਦੀ, ਇੱਕ ਥਾਂ ਤੋਂ ਉੱਚੇ ਥਾਂ ਤੋਂ ਨੀਵੇਂ ਥਾਂ ਵੱਲ ਵਹਿਣ ਲੱਗ ਪਏਗਾ, ਕੁਝ ਤੇ ਸਰੂਪ ਬਦਲ ਜਾਏਗਾ। ਫਿਰ ਕਹਿੰਦੇ ਉਸ ਪਾਣੀ ਦੇ ਉੱਤੇ ਜਦੋਂ ਸੂਰਜ ਦਾ ਸੇਕ ਪਏਗਾ ਤੇ ਉਹ ਪਾਣੀ ਦੀ ਹੋਰ ਇੱਕ ਦਸ਼ਾ ਬਣ ਗਈ, ਉਹ ਪਾਣੀ ਦੀ ਬਣ ਗਈ ਭਾਪ, ਹਵਾ ਬਣ ਗਈ। ਫਿਰ ਕਹਿੰਦੇ ਉਹ ਪਾਣੀ ਆਕਾਸ਼ ਵਿੱਚ ਉੱਡਣ ਲੱਗ ਪਿਆ, ਉਹਦੇ ਵਿੱਚ ਹੋਰ ਬਦਲੀ ਆ ਗਈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਨਾ, ਇਹ ਬਰਫ਼ ਵਾਂਗੂ ਜੰਮਿਆ ਪਿਆ, ਬਰਫ਼ ਦਾ ਇੱਕ ਡਲਾ ਹੈ, ਮਾਨੋ ਇਹਦੇ ਵਿੱਚ ਉੱਡਣ ਦੀ ਸਮਰੱਥਾ ਤੇ ਹੈ, ਪਰ ਇਹਦੇ ਵਿੱਚ ਇਹਨੂੰ ਸੇਕ ਨਹੀਂ ਪੈ ਰਿਹਾ ਗੁਰੂ ਕੇ ਭੈ ਦਾ, ਡਰਦਾ ਤੇ ਹੈ ਹੀ ਨਹੀਂ, ਭੈ ਤੇ ਹੈ ਹੀ ਨਹੀਂ ਇਸ ਨੂੰ, ਗੁਰੂ ਦੇ ਕੋਲ ਵੀ ਡਰਦਾ ਨਹੀਂ। ਇੱਕ ਤਾਂ ਅੰਦਰੋਂ ਜਾਣਨਾ ਨਾ, ਇੱਕ ਬਾਹਰੀ ਤੌਰ ਤੇ ਹੈ, ਸਭ ਕੁਝ ਜਾਣ ਕੇ ਵੀ, ਸਭ ਕੁਝ ਬੁੱਝ ਕੇ ਵੀ, ਸਭ ਕੁਝ ਸੁਣ ਕੇ ਵੀ, ਹਰ ਇੱਕ ਗੱਲ ਨੂੰ ਸਮਝਦਾ ਹੋਇਆ ਵੀ ਅਨਗੌਰ ਕਰ ਜਾਂਦਾ ਵੀ ਕੋਈ ਗੱਲ ਨਹੀਂ, ਇਹ ਤੇ ਇਸ ਤਰ੍ਹਾਂ ਕਹਿੰਦੇ ਨੇ, ਇਹ ਤਾਂ ਸ਼ੁਰੂ ਤੋਂ ਰਿਵਾਜ ਹੀ ਚੱਲਿਆ, ਧਰਮ ਗ੍ਰੰਥਾਂ ਵਿਚ ਤੇ ਲਿਖੀ ਇਹਨੇ, ਸੁਣੋ ਜ਼ਰੂਰ, ਮੱਥਾ ਜ਼ਰੂਰ ਟੇਕੋ, ਮਰਜ਼ੀ ਆਪਣੀ ਕਰੋ, ਇਸ ਤਰ੍ਹਾਂ ਕਰਦਾ। ਜਿਹਨੂੰ ਕਬੀਰ ਜੀ ਨੇ ਕਿਹਾ ਮਨ ਜਾਣ ਸਭ ਬਾਤ। ਅੱਜ ਕੱਲ ਮੈਂ ਸੁਣਿਆ ਕਹਿੰਦੇ ਲੋਕ ਪਤਾ ਨਹੀਂ, ਪ੍ਰਚਾਰ ਹੋਣਾ ਚਾਹੀਦਾ, ਪਰ ਸਤਿਗੁਰੂ ਨੇ ਨਹੀਂ ਮੰਨਿਆ। ਉਹ ਕਹਿੰਦੇ ਨਹੀਂ ਪਤਾ ਹੈ ਪਰ ਡਰ ਨਹੀਂ ਹੈ। ਪਤਾ ਹੋਣਾ ਤੇ ਡਰਨਾ ਦੋ ਗੱਲਾਂ ਨੇ। ਪਤਾ ਹੋ ਜਾਣਾ ਜੇ ਕੋਲ ਹੈ ਬੰਦੇ ਦੀ, ਤਾਂ ਫਿਤਰਤ ਹੀ ਇਹ ਹੈ ਕਿ ਜੇ ਉਹਦੇ ਸਾਹਮਣੇ ਡਾਂਗ ਵਾਲਾ ਖੜਾ ਹੈ, ਡੰਡੇ ਵਾਲਾ ਖੜਾ ਹੈ, ਫਿਰ ਤੇ ਉਹ ਸਾਰਾ ਮਰਿਆਦਾ ਵਿਚ ਰਹੇਗਾ, ਨਿਯਮ ਵਿਚ ਰਹੇਗਾ। ਉਹ ਥੋੜਾ ਜਿਹਾ ਪਾਸੇ ਹੋਏ ਨਹੀਂ ਤੇ ਬਸ ਸਭ ਕੁਝ ਸਿੱਟ ਦਿੱਤਾ ਉੱਥੇ। ਫਿਰ ਕਿਵੇਂ ਇਸ ਤਰ੍ਹਾਂ ਦਾ ਜੀਵਨ ਰੱਬ ਨੂੰ ਪ੍ਰਵਾਨ ਹੈ ਨਹੀਂ। ਉੱਥੇ ਅੰਦਰ ਬਾਹਰ ਇੱਕ ਚੱਲਦਾ ਹੈ, ਉੱਥੇ ਕੋਈ ਵੱਧਾ ਚੱਟੀ ਨਹੀਂ ਚੱਲਦੀ, ਉੱਥੇ ਕੋਈ ਫਾਰਮੈਲਿਟੀ ਦਾ ਜਿਹੜਾ ਸਿਸਟਮ ਹੈ ਉੱਥੇ ਇਹ ਨਹੀਂ ਚੱਲਦਾ। ਉਹ ਅੰਦਰੋਂ ਬਾਹਰੋਂ ਵੇਖਦਾ, ਕੱਲਾ ਬਾਹਰੋਂ ਨਹੀਂ। ਉਹ ਸਾਡੀ ਪੱਗ ਨੂੰ ਕੱਲਾ ਨਹੀਂ ਵੇਖੇਗਾ, ਉਹ ਇਸ ਪੱਗ ਦੇ ਥੱਲੇ ਜਿਹੜਾ ਸਿਰ ਹੈ ਉਹਦੇ ਵਿੱਚ ਇੱਕ ਨੀਅਤ ਹੈ ਬੰਦੇ ਦੀ, ਉਹਨੂੰ ਵਿੱਚ ਪਰਖਦਾ ਹੈ, ਉਹ ਇਹਦੇ ਵੀ ਦੀਦਾਰ ਕਰਦਾ। ਇਸ ਕਰਕੇ ਕਹਿੰਦੇ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਭਲੀ ਭਰੀ ਜੋ ਭਾਉ ਭਰਿਆ, ਦਿਸ਼ਾ ਗਈ ਸਭ ਭੂਲ, ਓਰਾ ਗਰ ਪਾਣੀ ਹੁਆ ਜਾਏ ਮਿਲੇ ਉਹ ਢਲ ਕੂਲ। ਭਲੀ ਭਰੀ ਮੈਂ ਗੱਲ ਕਰ ਰਿਹਾ ਸੀ ਬਰਫ ਦੀ, ਤੇ ਬਰਫ ਨੂੰ ਲੱਗੇ ਸੇਕ ਤੇ ਉਹਦਾ ਪਾਣੀ ਬਣ ਜਾਂਦਾ, ਹੋਰ ਲੱਗੇ ਉਹਨੂੰ ਸੇਕ ਤੇ ਉਹਦਾ ਬਣ ਜਾਂਦੀ ਭਾਪ। ਹਜ਼ੂਰ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਮੇਰੇ ਬਰਫ ਵਰਗੇ ਮਨ ਦੇ ਉੱਤੇ ਗੁਰੂ ਕੇ ਭੈ ਦਾ ਸੇਕ ਪਿਆ, ਗੁਰੂ ਦਾ ਡਰ, ਗੁਰੂ ਕੇ ਡਰ ਦੀ ਮੇਰੇ ਉੱਤੇ ਜਦੋਂ ਅੱਗ ਪਈ, ਭਲੀ ਪਰੀ ਜੋ ਭਉ ਭਰਿਆ, ਮੈਨੂੰ ਡਰ ਪੈ ਗਿਆ ਉਹਦਾ, ਮੇਰੇ ਕੋਲ ਹੈ, ਮੈਨੂੰ ਵੇਖ ਰਿਹਾ ਹੈ, ਮੇਰੇ ਫੁਰਨੇ ਬੁੱਝੀ ਜਾ ਰਿਹਾ, ਮੈਂ ਜੋ ਕੁਝ ਕਰਕੇ ਆਇਆ ਉਹ ਜਾਣਦਾ, ਮੈਂ ਜੋ ਕੁਝ ਸੋਚ ਰਿਹਾ ਉਹ ਵੀ ਸਮਝਦਾ ਹੈ। ਜਦੋਂ ਇਹ ਗੱਲ ਸਾਹਮਣੇ ਆਈ ਤੇ ਕਹਿੰਦੇ ਭਉ ਭਰਿਆ ਭੈ ਦੀ ਅੱਗ ਬਲ ਪਈ, ਥੋੜਾ ਜਿਹਾ ਘੱਟ ਕਰ, ਭਲੀ ਪਰੀ ਜੋ ਭਉ ਭਰਿਆ ਦਿਸ਼ਾ ਗਈ ਸਭ ਭੂਲ, ਸਾਰਾ ਕੁਝ ਭੁੱਲ ਗਿਆ, ਹੋਰ ਸਿਰਫ ਇੱਕੋ ਚੇਤੇ ਰਿਹਾ ਵੀ ਉਹ ਵੇਖ ਰਿਹਾ ਹੈ। ਦਿਸ਼ਾ ਦਾ ਅਰਥ ਹੈ ਫਿਰ ਬੰਦਾ ਇਧਰ ਉਧਰ ਨਹੀਂ ਦੇਖਦਾ, ਦਿਸ਼ਾ ਗਈ ਸਭ ਭੂਲ, ਸਭ ਕੁਝ ਭੁੱਲ ਗਿਆ ਤੇ ਇੱਕ ਦਾ ਫੋਕਸ, ਇੱਕ ਦਾ ਕੈਮਰਾ ਉੱਤੇ ਲੱਗਾ ਹੋਇਆ, ਸਿੱਧਾ ਉਹਦਾ ਨਿਸ਼ਾਨਾ ਹੈ, ਮਨ ਨੂੰ ਵੇਖ ਰਿਹਾ। ਔਰ ਕਹਿੰਦੇ ਓਰਾ ਗਰ, ਓਰਾ ਕਹਿੰਦੇ ਨੇ ਗੜੇ ਨੂੰ, ਪੰਜਾਬੀ ਵਿੱਚ ਜਦੋਂ ਗੜੇ ਪੈਂਦੇ ਆਕਾਸ਼ ਵਿੱਚੋਂ ਬਰਫ਼ ਡਿੱਗਦੀ ਉਹਨੂੰ ਕਹਿੰਦੇ ਨੇ ਗੜੇ ਪੈਣੇ, ਉਹਨੂੰ ਕਹਿੰਦੇ ਓਰਾ। ਓਰਾ ਦੇ ਅਰਥ ਨੇ ਬਰਫ਼ ਦਾ ਟੁਕੜਾ, ਗਰ ਦਾ ਅਰਥ ਹੈ ਗਲ ਗਿਆ ਸੇਕ ਦੇ ਨਾਲ, ਮਨ ਰੂਪੀ ਬਰਫ਼ ਦਾ ਟੁਕੜਾ ਗੁਰੂ ਦੇ ਡਰ ਦੇ ਥੱਲੇ ਆ ਕੇ ਪਿਘਲ ਗਿਆ, ਬੜਾ ਸਖ਼ਤ ਸੀ, ਹੁਣ ਇਹਦੇ ਵਿੱਚ ਖਰਵਾਪਣ ਖਤਮ ਹੋ ਗਿਆ, ਪਾਣੀ ਵਰਗਾ ਬਣ ਗਿਆ, ਪਾਣੀ ਵਿੱਚ ਕਈ ਗੁਣ ਨੇ, ਨਿਵਾਨ ਨੂੰ ਚੱਲਦਾ, ਮੈਲ ਲਾਉਂਦਾ, ਪਿਆਸ ਬੁਝਾਉਂਦਾ। ਓਰਾ ਗਰ ਪਾਣੀ ਹੋਆ ਜਾਏ ਮਿਲੇ ਉਹ ਢਲ, ਢਲ ਗਿਆ ਮਤਲਬ ਕਿ ਸਫ਼ਰ ਕਰਨ ਲੱਗ ਪਿਆ, ਵਗਣ ਲੱਗ ਪਿਆ। ਕੂਲ ਦਾ ਅਰਥ ਹੈ, ਕੂਲ ਕਹਿੰਦੇ ਨੇ ਝਰਨੇ ਨੂੰ, ਜਿਹੜੇ ਝਰਨੇ ਇਕੱਠੇ ਹੋ ਕੇ ਨਦੀ ਵਿੱਚ ਪੈਂਦੇ, ਨਦੀ ਬਣਦੀ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਗੁਰੂ ਦੇ ਭੈ ਦੀ ਅੱਗ ਬਲ ਪਈ, ਜਾਣਿਆ ਕਿ ਕੋਲ ਹੈ, ਬਿਲਕੁਲ ਨੇੜੇ ਸਮਝਿਆ ਜਿਨ੍ਹਾਂ ਨੇ, ਉਹਨਾਂ ਦੇ ਅੰਦਰ ਜਿਹੜੀ ਇਹ ਹੇਰਾਫੇਰੀ ਵਾਲੀ ਮੱਤ ਸੀ ਨਾ, ਉਹ ਟੁੱਟਣ ਲੱਗ ਪਈ। ਅੰਦਰੋਂ ਜਿਹੜੀ ਇਹ ਸਮਝਦਾ ਸੀ ਵੀ ਕਿਹੜਾ ਚਲੋ ਕਰੋ, ਕੌਣ ਵਹਿੰਦਾ ਪਿਆ, ਜੇ ਤੇ ਦੋ ਚਾਰ ਸੰਗਤ ਦੇ ਆਦਮੀ ਆ ਗਏ, ਫਿਰ ਤੇ ਗੁਰੂ ਨੂੰ ਬੜੇ ਸਤਿਕਾਰ ਨਾਲ ਨਮਸਕਾਰ ਵੀ, ਚੌਰ ਵੀ, ਤੇ ਜੇ ਇੱਥੇ ਕੋਈ ਨਹੀਂ, ਇਕੱਲੇ ਗੁਰੂ ਗ੍ਰੰਥ ਸਾਹਿਬ ਨੇ, ਫਿਰ ਹੱਸਣਾ ਖੇਡਣਾ ਗੱਲਾਂ ਕਰਨੀਆਂ, ਜਿਵੇਂ ਬੰਦਾ ਖੇਡ ਦੇ ਮੈਦਾਨ ਵਿੱਚ ਤੁਰਿਆ ਫਿਰਦਾ। ਇਹ ਆਦਮੀ ਬੇਈਮਾਨ ਹੈ, ਇਹ ਧੋਖੇਬਾਜ਼ ਹੈ, और गुरु नाल नहीं अपने नाल धोखा करेगा। तां मैं बेनती कर रहा सी भय दी अग तां बलेगी जदों सरबं ज्ञाता, जदों गुरु गोबिंद सिंह सच्चे पातशाह कहिंदे तू इस गल नूं यकीनन जान लै कि ओ सारयां दे अंदर जिन्ने भी विचार चल रहे, जिन्ने भी ख्याल चलते ने, आदमी कंध दी ओट ते करदा है, आदमी अपने कमरे विच कर सकदा, सब कुछ नूं जानदा है, वो सब कुछ नेड़े होके वेखण वाला है, अंदरों जानदा है। इस करके जिन्हां ने नेड़े जाने उन्हां दे पाप पाप नहीं रहे, सहजे सहजे पुन विच तब्दील हो गया, क्योंकि कोल सी, पाप एक एकदम ते छुटदा नहीं, एकदम नहीं खत्म हुंदा, पर जदों ये जानिया कि जो मैं उथे करके आया वह तेनूं पहले ही पता है, बंदे दी अरदास बदल जाएगी, आदमी दी अरदास विच तब्दीली आ जाएगी, फिर ते उहदियां अखां झुकियां रहणगियां गुरु अगे, फिर ते उहदियां अखां भरियां रहणगियां भई मैं नहीं वह कर रहा जो तुसीं कहा, मैं गलत कीता है। ऐसे बंदे विच फिर गुरु की उत्सुकता वध जांदी है। ख्याल रखना यह नहीं कि सिख पाप आप छड़दा, नहीं, मैं इत्थे बेनती करां पाप जेड़ा है, विकार जेड़ा है, सिख आप नहीं छड़ सकता, बिल्कुल उहदे विच समर्थ ही नहीं, क्योंकि उहदा जेड़ा मन का हिस्सा है वह विकार तो बहुत डाउन, बड़ा कमजोर है, वह नहीं जितया जा सकता। बड़े बड़िया ने हजारां साल की तपस्या की, अखीर नूं मन ने डेग लिया विकारां ने, इकला नहीं कर सकता। फिर सिख ते गुरु की जुगती की है, सांझ की है? सिख उहनूं कहिंदे जिहड़ा खुद पाप अपने जप तप नाल नहीं छड़ सकता, सिख उहनूं कहिंदे उह जो पाप करके आया गुरु नाल सांझा कर दिंदा, उहनूं पता मैनूं वेख रिहा जाणदा, ते जदों सांझा करदा जदों अरदास करदा उदों सिख ते गुरु दा रिलेशन संबंध कनैक्शन बन जांदा है। फिर गुरु उस अरदास दे संबंध दे राही सिख दे अंदर अपनी शक्ति नूं आयात करदा है, भेजदा है अपनी शक्ति अरदास दे गुरु कोल, होर कोई तरीका ही नहीं। एक ट्रांसफार्मर दे विच लाइट बड़ी है ते बल्ब परे जाके बंद रोई जा रहा भी मेरे विच भेजो मैं जगना है, पखा खड़ा होके रोई जा रहा भी मेरे विच लाइट भेजो तुसी मैं चलना है, ते ट्रांसफार्मर कहेगा भी मैं की करा, मेरे कोल लाइट तां है पर तार ते लवाओ विचों, कनैक्शन ते बनाओ, जे कनैक्शन नहीं ते मैं किवें भेजा तेरे विच। अरदास ही सिखी है, अरदास सिखी दा मतलब सिख दी साधना नहीं, ख्याल रखना, सिखी कमाउण दा मतलब सिख अपनी जप तप अपनी सेवा अपने कर्मां दे सहारे ते वड्डा नहीं हुंदा, सिख दा मतलब है वह अपने जीवन नूं गुरु अगे रख देंदा है, गुरु नाल संबंधित हो जांदा है, फिर गुरु अपनी शक्ति सिख विच घल के उन्हूं इस संसार दे डिगे हुए रूप दे विचों उच्चा चुकदा है, अपनी ताकत ला के शक्ति ला के, इहनूं कहिंदे गुर सिख दा आपस विच गुरु ते सिख दा आपसी संबंध की है। इसलिए सिखी नूं कमाउणा जिन्ना औखा है, सिखी नूं समझना उहदे तों वी औखा है, शायद अज दी साडी बहु गिनती सिखी नूं ठीक नहीं कमा रहे, वह अपने जपा तपा दे सहारे ते सिखी सिख बनना चाहुंदे, जदके कहा गया साधना कर, जप तप कर, सेवा कर, दान कर, पर इत्थे आके समझ तों उह तिलक गए कि सिखी इहनूं नहीं कहिंदे। इस करके फिर मैं गल दोहरा दिया, जिन्ना औखा सिखी नूं कमाउणा मैं समझना बहुत औखा नहीं है, कमाउणा औखा नहीं, क्योंकि कमाउणा तो है ही नहीं, हत्थां विच जीवन ही देना गुरु ने, बस समझना बहुत औखा है। किन्ने लोग सन गुरु नानक साहब को जेडे बड़ी तेज तरार सेवा तपस्या कर दे, किन्ने लोग सन गुरु अंगद देव जी को, पर गुरु अंगद देव जी चुने गए, गुरु अमरदास जी चुने गए, बाकी भी सारे सिख सन, कमी नहीं सी सेवा विच। भाई लहणा जी तो सिर्फ 7 साल ही रहे सन गुरु नानक दे कोल, इन्ने चिर विच चुन लै गए। उन्हां तो पहला कई सालां दे सन, बहुत सारे गुरसिख ते बड़े चढ़दी कला वाले सन, पर चुनिया क्यों? जेड़ी इंतहा तक समझ लिया, हद तक समझा सिखी नूं भाई लहणे ने, वह केड़ी सी? के जो कुछ मैं करना है, मैं सिर्फ गुरु नानक नूं अपना जीवन दसना है, और ए जानना है कि गुरु नानक मेरे कोल दिन रात रहिंदा ते वेखदा है। समझ आ गई? इस करके उन्हां सिखी नूं कमाया। अज ते सिख कहिंदा है वी कोई मोटियां जिहियां कहानियां सुनाओ, उन्हूं सिखी कहिंदे, दोहराओ उन्हां नूं वार वार। मैं कल भी बेनती कीती सी, जे एक 3-4 साल का बच्चा कंप्यूटराइज हो सकता चला सकता है, जे 8 साल का बच्चा गड्डी चला सकता है, जे वो नेट दियां सारियां क्रियावां नूं जान सकता है, जेड़ा दिमाग जदों गुरु के शब्द नूं बरीकी नाल कहा जांदा उदों क्यों मत्थे ते हथ रख लैंदा, कहिंदा समझ नहीं आउंदी। इहदा मतलब सिख सारे संसार नूं समझण वास्ते तैयार है, अपने गुरु नूं समझण वास्ते तैयार नहीं है। उहदा कारण यह है कि जे अपने गुरु की समझ आ गई तो बड़ी बेशर्मी होगी, भी वह तो असी कर नहीं रहे जो कुछ गुरु ग्रंथ साहब कह रहे हैं, वह तो असी कर नहीं रहे जो कुछ गुरु ने कहा, वह तो साडे जीवन में है ही नहीं। इस करके सौखा एको इलाज है, मत दे उत्ते पट्टी बन दे, पता ही ना लगे गुरु ग्रंथ साहब की कहिंदे ने, बस समझ ही ना आवे। पाठ करने वाले पाठ करी जान, गीत गाउण वाले गीत गाई जाणगे, ना समझ आवे ना शर्म आवे ना करिए, कोई लोड़ ही नहीं है। इस करके जो कुछ गुरु ग्रंथ साहिब विच लिखिया होया है, मैं इत्थे किसे कीर्तन नूं जां किसे पाठ दे विरोध विच नहीं कह रहा, पर एक बड़ी वड्डी ए त्रासदी है साडे जीवन विच कि जेड़ा बंदा अगे बह के झूम रहा गुरु ग्रंथ साहिब दे साजां दे नाल, उस शब्द दे विच जेड़ी गल कही रही करन वास्ते कहा जा रहा, उह झूमण वाले नाल एक इंच भी संबंधित है नहीं। यह सारा कुछ इस तरह पहला भी चलता रहा गुरु साहिब तो, सतगुरां ने इहनूं फोकट कर्म किया, कर्म ही किया, सिर्फ करी चलो, कर्म कांड है। कर्म कांड किन्नू कहिंदे ने? समझना ते करना ना, समझन दा यतन ही ना करना। इस करके अंतरजामी है, गरीब नवाज है, जिदन सिख यह जानदा कि मेरा गुरु मैनू देख रहा है, पाप वो आप नहीं छड़ सकता, फिर जदों दे कोल पाप नहीं छड़दे ते अपने गुरु को आके की अरदास करदा है? ओ कहिंदा रामैया हों बारक तेरा, काहे ना खंड से अब गुण मेरा। जे मेरे विच ए अवगुण ने ते तेनू पता भी है, गल तां साफ जी है, जे मेरे जीवन विच कमी है, मैं झूठा हां, फरेबी हां, लोभी हां, हंकारी हां, धोखेबाज हां, कौड़ा राक्षस हां, सज्जन ठग वर्गा हां, जे तेनू इस गल दा पता है ते तू सज्जन ठग नू ते सज्जन बना दिता, तू मैनू क्यों नहीं बनाउंदा? फिर अरदास दे अखर बड़े तेज तरार होणगे, नवे नरोए। जे तू एक राक्षस नू कौड़े नू ब्रह्म ज्ञानी बना सकना है ते मैं भी ओदे वर्गा ही। वो सीधे सावे बंदे मार के खांदा सी, मैं बंदियां दी रत पीना, फिर तू ठीक कर सकना मैनू? फिर हुण तेनू पता है मैं लकोया कुछ नहीं तेरे तो, जे हुण मैं ठीक ना होया तो मेरा कोई नुक्स नहीं, हुण तेरी जिम्मेवारी पै गई, हुण तेरे हत्थां विच गल है, फिर गल शुरू होएगी। पर असी तो आप ही करना चाहते हैं, असी सोचने असी कर लवांगे खुद। इस करके सिखी का अर्थ है कि आप ना करना, गुरु तो करवाना, गुरु नू दसना। जी की बिरथा होए सो गुर पै अरदास कर, ख्याल रखना जी की बिरथा होए, दिमाग दी नहीं, दिमाग और चीज है। दिमाग दी गल गुरु नाल सांझी ना करी, ए बड़ा बेईमान है, झूठा है। ए बारों बारों अखरां नू भेस दे लैंदा, कपड़े पवा लैंदा, दिमाग ते बड़ियां सोहणियां अरदासां जाणदा, दिमाग ते अपने अवगुणा दे उत्ते पड़दे पाणा जाणदा है। जी दा अर्थ है अंदर हिरदा, जो कुछ तेरे डूंघे मन विच वापरदा, जिन्हू अचेतन मन कहिंदे, उथे जो कुछ वापरदा उहदी अरदास करिया कर। जी की बिरथा होए, जे उथे तू जी विच हिरदे विच पाठ करना उह वी अरदास कर लै। मैं सवेरे पंज बाणियां कीतियां, जे फिर दिने किसे नू दस बारह गालां कड्डियां ने, ओ भी दस गुरु नू, कल्ला सवेर वाला पाठ ना दसी। जे किसे बंदे दी निंदिया कीती है दुपहरी बैठ के घंटा, ओ भी गुरु ग्रंथ साहिब नू दस, कल्ला कीर्तन ते पाठ ना दसिया कर। जी की बिरथा होए, जो तेरे अंदर वरतदा, जो तेरे अंदर विकारां दी दुनिया चलदी, धोखेबाजी चलदी है, किसे नू धोखा देण दी गल चलदी, ओ भी गुरु नाल सांझी करिया कर, फिर गल बननी शुरू हो जाएगी। इस तरह सिख दी मैल गुरु फिर लाउंदा है, क्योंकि हुण उहने निशर कर दिता। और मैं बचन सांझे कर रहा सी सतगुरां दे, फिर अरदास इस तरह दी हो जांदी कि रमैया हो बारक तेरा, काहे ना खंडस अवगुण मेरा, जे अत क्रोप करे कर ताया, तोपी चीत न रख समाया। जे बच्चा मां तो मां दे कहे ते ना तुरे, फिर भी मां नू अपने मनो नहीं भुलाउंदी। ए बचन सतगुरु कलगी धर पातशाह ने कीते, कहिंदे सरबंग ज्ञाता, ओ सारिआं दे अंदर दी घटना नू हिस्टरी नू जानन वाला है। गुरु कलगी धर पातशाह दे जीवन दी एक घटना मैं सांझी करां, मैनूं याद आ रही। ये आनंदपुर साहिब दी एक घटना है, जिहदे विच गुरु दे अंदरले हिस्से दा वर्णन आउंदा है कि ओह अंदरों जाणदा है, बंदे दे अंदर नूं खोज लैंदा, बाहरों नहीं। हजूर कलगी धर पातशाह रात विश्राम कर रहे ने, ਤੇ ਆਲੇ ਦੁਆਲੇ ਜਿਹੜੀ ਸਕਿਉਰਟੀ ਸੀ 20-25 ਸਿੰਘ ਤੈਨਾਤ ਰਹਿੰਦੇ ਸੀ, ਬੜੀ ਸੁਰੱਖਿਆ ਆਉਂਦੀ ਸੀ। ਤੇ ਜਦੋਂ ਰਾਤ ਹਜ਼ੂਰ ਆਰਾਮ ਕਰਨ ਲੱਗ ਪਏ, 10-11 ਦਾ ਟਾਈਮ ਹੋਇਆ, ਤੇ ਨਾਲ ਦੇ ਪਿੰਡ ਵਿੱਚੋਂ ਢੋਲ ਵੱਜਣ ਦੀ ਆਵਾਜ਼ ਆ ਰਹੀ ਸੀ, ਕੋਈ ਤਮਾਸ਼ਾ ਕੋਈ ਨਾਟਕ ਚੱਲ ਰਿਹਾ ਸੀ। 2-4-6 ਸਿੰਘਾਂ ਨੇ ਸਲਾਹ ਕੀਤੀ ਵੀ ਨਾਟਕ ਦੇਖ ਕੇ ਆਈਏ, ਗੁਰੂ ਤਾਂ ਸੌ ਹੀ ਗਏ ਨੇ ਹੁਣ, ਇਹ ਉਦੋਂ ਵੀ ਚੱਲਦਾ ਸੀ। ਇਹ ਤਾਂ ਆਪਾਂ ਅੱਗੇ ਲੰਘ ਗਏ ਨਾ ਗੁਰੂ ਗੋਬਿੰਦ ਸਿੰਘ ਤੋਂ 300 ਸਾਲ ਪਹਿਲਾਂ, ਹੁਣ ਉਤਸੁਕਤਾ ਲੱਗਦੀ ਉਸ ਤਰ੍ਹਾਂ। ਹੁਣ ਸਾਨੂੰ ਉਹ ਦੇਵਤੇ ਪ੍ਰਤੀਤ ਹੁੰਦੇ ਨੇ, ਵੀ ਇਸ ਤਰ੍ਹਾਂ ਕਲਗੀ ਲਾ ਕੇ ਬੈਠੇ ਨੇ, ਬਾਜ ਕੋਲ ਤਸਵੀਰਾਂ ਬਣ ਗਈਆਂ। ਜਦੋਂ ਗੁਰੂ ਨੇੜੇ ਹੋਵੇ ਉਦੋਂ ਬੁੱਝਣਾ ਬੜਾ ਔਖਾ ਹੈ। ਉਹ ਵੀ ਆਦਮੀ ਹੋਣਗੇ ਜਿਹੜੇ ਕਹਿੰਦੇ ਗੁਰੂ ਸੌ ਗਿਆ, ਚਲੋ ਤਮਾਸ਼ਾ ਦੇਖ ਆਈਏ ਜਾ ਕੇ। ਸਲਾਹ ਕੀਤੀ, 2-4 ਜਿਹੜੇ ਨੇ ਉਹ ਭੈ ਵਾਲੇ ਸਨ, ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਜਾਣਾ, ਕਿਉਂਕਿ ਪਹਿਰੇ ਤੇ ਖੜੇ ਹਾਂ, ਸਵੇਰੇ ਸਤਿਗੁਰੂ ਪੁੱਛਣਗੇ। ਅੱਧੇ ਚਲੇ ਗਏ, ਅੱਧੇ ਰਹਿ ਗਏ। ਹੁਣ ਮੈਂ ਗੱਲ ਸਿਰਫ ਇਹ ਕਰਨ ਲੱਗਾ, ਗੁਰੂ ਬੰਦੇ ਦੇ ਅੰਦਰ ਨੂੰ ਪੜਦਾ, ਬਾਹਰ ਨੂੰ ਨਹੀਂ। ਰਾਤ ਉਹ ਤਮਾਸ਼ਾ ਦੇਖਦੇ ਰਹੇ, ਸਰੀਰ ਤੇ ਅੱਖਾਂ ਤੇ ਦਿਮਾਗ ਜਿਹੜਾ ਉਹ ਤੇ ਤਮਾਸ਼ਾ ਦੇਖਦਾ ਰਿਹਾ, ਜਿਹੜਾ ਮਨ ਦਾ ਡੂੰਘਾ ਹਿੱਸਾ ਸੀ ਉਹ ਗੁਰੂ ਦੇ ਭੈ ਵਿੱਚ ਰਿਹਾ ਵੀ ਜੇ ਸਤਿਗੁਰੂ ਨੇ ਪੁੱਛ ਲਿਆ ਸਵੇਰੇ, ਜੇ ਜਾਗ ਪਏ फिर की बनेगा, चिंतन चलता रहा। ते जेड़े सतगुरां दे कोल पहरा दे रहे सन उन्हां दा ध्यान शरीर ते गुरु कोल रहा, ते मन जेड़ा सी ओ तमाशे वाले ढोल विच बई ओ तां चंगे रह गए, गुरु केड़ा जागे रहे, उन्हां दा ध्यान उत्थे। ये अंदर दी खेड है, असल विच इस चीज दे उत्ते सारा धर्म घूमदा है। जेड़ी अंदरली बिरती है ना, इहदे उत्ते ही सारा धर्म दा सिस्टम घूमदा है। जेड़ा इथों तक नहीं गया कोई धार्मिक नहीं होया, भुलेखे विच ना रहना, बिरती दे उत्ते धर्म चलदा। सवेरा होया वो वापस आ गया, सवेरे दरबार सज गया, सतगुरां ने पहरेदारां नूं खड़े कर लिया, पता लग गया गए से, जेड़े गए से उन्हां नूं इधर खड़े कर दिता, जेड़े कोल रहे से उन्हां नूं इधर खड़े कर दिता, ते हजूर ने जेड़े कोल रहे सन उन्हां नूं झिड़किया भी तुसी गैर हाजिर क्यों रहे हो, जेड़े गए सन उन्हां नूं कुछ नहीं किया। बड़ी हैरानी दी गल सी, उन्होंने पूछा महाराज जिन्हां नूं तुसी बरी कर दिता है तां तमाशा देखण गए सी, असीं तां तुहाडी सेवा विच पहरा देंदे रहे। सतगुरां ने कहा तुहाडा शरीर पहरा देंदा सी, जिहड़ी चीज मैनू चाहीदी उस मेले विच सी, ध्यान तुहाडा उत्थे सी, ध्यान निकलिया होया सी उच्चों, पर ये जिहड़े गए सन इन्हां दा ध्यान मेरे विच सी वी किते गुरु जाग ना पैण। इस करके शब्द क्या हाजर गैर हाजर, गैर हाजर हाजर, जेड़े नहीं इथे वो इथे सन, जेड़े इथे सन वो इथे नहीं हन। जिवें हुण अद्धे कु विद्यार्थी आ गए ने, इन्हां विचों बहुतियां दा ध्यान अपनी रजाई विच है भी क्यों छड के आए, ते जेड़े उथे ने वह बेचारे डरे हुए ने भी सवेरे डांग ना फिरे किते। ये दो तरह की गल है। इस तरह की ये जिहड़ी अंदर दी बिरती है उन्हें बहुता कम करना। जे गुरु ने कृपा की शरीर इथे आ गया तो पूरे फिर लाभ लेना चाहिए, फिर पछ है पाओ ना दीजी है, मंजा सारा दिन अपने कोल ही रहना है, कोई गल नहीं, 12 घंटे आपां मंजे ते रहना है, इहनू वरत लेना चाहिए, क्योंकि शरीर नू भी कष्ट दिता ते ध्यान भी ना टिकिया, फिर बनिया की। इस करके जदों गुरु ग्रंथ साहिब दी हजूरी विच आई अरदास ये करनी चाहीदी भी सतगुरु इत्थे आ ते गए तुहाडी कृपा नाल, हुण इह जिहड़ा अंदर लाए बाहर ना दौड़े, बाहर ना भजे, तुसी कृपा करनी। जिन्हां ने जानिया जिन्हूं कलगीधर पातशाह कहिंदे सरबंग्याता, जिन्हां ने जान लिया कि उह मैनूं जाण रिहा है, मैनूं वेख रिहा है, उन्हां दी जिंदगी दी तस्वीर तब्दील हो गई। फिर साहिब कहिंदे सरबंग भाने, सारयां दे अगे चिराग बन के उन्हां नूं जिंदगी दा रस्ता दिखांदा, सूरज बन के। भाने दे अर्थ ने भाण सूरज, भाण दे अर्थ ने सूरज, हर एक मनुख नूं चानण बख्शदा है, बुद्धि बख्शदा है, उहदे विच दिमाग दा उहदे विच उहने साहिब दिमागी पाई है। इस करके सरबंग भाने, सरबंग माने सारयां दे विच माननीय है, सारे उस नूं मनदे ने। सतगुरु अगे कृपा करदे कहिंदे सरबंग प्राण, सारयां दे प्राण उही है, प्राण दा मतलब श्वास, आ जिहड़ा श्वास चल रहा नूं प्राण कहिंदे, प्राण प्राण पत, ये बचन भी आया गुरबाणी दे अंदर, कवन गुण प्राण पत मिलो मेरी माई, रूपहीन बुद्ध बलहीनी मोहे परदेशन दूर ते आई। प्राणा दे विच चल रहा है, श्वासां विच चल रहा है। इस करके एक ए भी साधना कही गई गुरु ग्रंथ साहिब विच, सास सास सिमरो गोविंद, मन अंतर की उतरे चिंद, क्योंकि श्वास जेड़ा प्राण उही ते बंदे दा मन है, आ जेड़ा टिकदा नहीं है श्वासां विच ही रहिंदा है। मन का निवास किथे है, मन केड़ी थां ते रहिंदा, क्योंकि मन ना पैरां विच रहिंदा है, ना हत्थां विच, ना होर किते। आपां कहिंदे मन नहीं टिकदा, मन नहीं लगदा, किथे रहिंदा, ये बीमारी किथे है, इहनूं लभना चाहिदा। इहदा निवास श्वास विच है, प्राण दे विच है। इस करके जदो मन टिकदा है उदो श्वास भी टिक जांदे ने, बड़े सहज विच आउण लग पैंदे, क्योंकि मन उथे है। मन टिकिया तो श्वास भी टिकदा। मन नू आया थोड़ा जा क्रोध, श्वास उखड़ गया, तेज चलन लग पे। मन नू होई थोड़ी जी चिंता, तुसी वेखोगे श्वासां दी गति तेज हो गई, एकदम चलन लग पे, क्योंकि मन उथे चिंता तुर हो गया। मन हो गया क्रोधी कामी, मन नू कोई घाटा पै गया, बाहरों सोचा भी इस चीज का घाटा पै गया, उस वेले प्राण तेज हो जाएंगे श्वास। तां इहदे वास्ते फिर दूजे पासिओ एक साधना लभी साधुआं ने, जोगेश्वरां ने, वह कहिंदे ने श्वास नू घट चलाओ, मन टिकेगा। ये एक थोड़ा जा साधन है, पूरा नहीं। सतगुरु ने दूजा साधन दिता, वह कहिंदे मन नू शब्द नाल जोड़, श्वास आपे टिक जाएगा, वह दूजा रस्ता है। पर यह भी थोड़ा जा सहारा लिया जा सकता, ज्यादा नहीं। जे तुसी कहो भई श्वासा नू बंद करके ते मन टिक जाएगा, मन डेड हो जाएगा, साफ नहीं होगा, श्वास कट कित मैल ओ रहेगी बेचारा। गुरु साहब ने दूजा तरीका दसिया, वो कहिंदे शब्द नाल सांझ पा के मन नू कर दे साफ। जदों मन साफ हो गया, श्वास अपने आप ठंडे अपने आप टिक के आउणगे, और सारे जीवन दे रोग इथों चलते ने जदों श्वास तेज चलता है। जिन्ना ये तरतीब में चलेगा उन्ने शरीर दे जेड़े तीन गुण ने वो ठीक रहणगे, पांच तत्तां दा बैलेंस बनिया रहेगा। शरीर विच जेड़े छे चक्कर ने उन्हां दी स्पीड रेंज जेड़ी इको जी रहेगी गरारियां दी, बस यही व्यवस्था है शरीर दी सारे। पर यह हुंदा बड़ा मुश्किल है। इस करके कहिंदे प्राण ते अंदर तू वसिया होया, एक शब्द मेरे प्राण बस्त है, बहुड़ जन्म ना आवा मन बेदया दयाल छेती मेरी माई, कौन जाने पीर पराई हम नाही चिंत पराई। कलगीधर पातशाह सानू एक प्रक्रिया सिखा रहे ने, उन्होंने आप की, उन्होंने अपने प्राण वल वेख्या, अपने श्वासा वल वेख्या, महसूस करना चाहिए कि श्वास किवें चल रहा। इसलिए हजूर कहिंदे सर्वं प्राणं, श्वास विच तू घुलिया होया है, उहदे राही तू चल रहा, मेरे शरीर नू चला रहा। फिर कहिंदे सर्वं त्राणं, शरीर दे विच जिहड़ा त्राण है, जिहड़ी शक्ति है, जिहड़ी ताकत है, वह भी तू ही है। तू मेरे शरीर दे विच शक्ति बन के पसर रहा, विटामिन बन के तुरिया फिरना, मेरे शरीर दी ताकत बन के फिर रहा। जिन्हां ने यह जान लिया कि सर्वंग त्राणम, उन्हां दा हथ भी हिलदा है, उहदे विचों भी उहनूं वेख लैंदे, क्योंकि हथ तां कम करदा, उहदे विच उहदी शक्ति कम करदी, पैर तां कम करदे जे पैरां विच उहदी शक्ति है, दिमाग तां कम करदा जे दिमाग विच उहदी शक्ति है। हुण जदों सारे थावां ते उहदी शक्ति वेख लई ते फिर सब तो वड्डा रोग जिन्हों गुरु साहब ने कहा हो मैं दीर्घ रोग है, खत्म हो गया। जिन्हां ने जाणिया कहिंदे सर्वं त्राणं सर्वं भुगता सर्वं जुगता, सर्वं जुगता जुगत दे राही तू सारिआं नूं भुगता रहा है, यानी कि पदार्थ दे रहा। भुगत दे अर्थ हुंदे ने संसार दे पदार्थ, जुगत दे राही तरीके दे राही कला दे राही अकाल कला भरपूर रहा, किसी तरीके दे राही हर एक जीव दे विच तू जुगत द्वारा उन्हां नूं भोग भी रहा, उन्हां नूं भोगण दे पदार्थ भी दे रहा, उन्हां दे राही तू आप संसार विच भोग रहा। यह उहदी कला सतगुरु ने दसी। अगले बचन ने सर्वंग देवंग, देवंग दा अर्थ है पूज्य, सारिआं दा पूज रूप है। सर्वंग भेवंग, सारिआं दा भेत तू जानना है, ਸਾਰਿਆਂ ਦੇ ਵਿੱਚ ਦੀ ਵਰਤਦੀ ਘਟਨਾ ਨੂੰ ਤੂੰ ਲੱਖ ਲੈਣਾ ਵੇਖ ਲੈਂਦਾ ਹੈ। ਸਰਬੰ ਕਾਲੇ ਔਰ ਤੂੰ ਸਦੀਵ ਕਾਲ ਰਹਿਣਾ। ਉਹਦੇ ਵਿੱਚ ਇੱਕ ਬੜੀ ਵੱਡੀ ਵਡਿਆਈ ਤੇ ਗੁਣ ਹੈ ਕਿ ਉਹ ਸਦੀਵ ਕਾਲ ਵਾਸਤੇ ਸਦਾ ਵਾਸਤੇ ਰਹਿੰਦਾ ਹੈ ਔਰ ਸਰਬੰਗ ਪਾਲੇ ਸਾਰਿਆਂ ਨੂੰ ਪਾਲਦਾ ਹੈ। ਇੱਥੋਂ ਤੱਕ 78 ਛੰਦ ਨੇ। ਅੱਗੇ ਰੁਵਾਲ ਛੰਦ ਤਉ ਪ੍ਰਸਾਦ, ਰੁਵਾਲ ਛੰਦ ਸ਼ੁਰੂ ਹੁੰਦੀ ਹੈ। ਰੁਵਾਲ ਦੇ ਅਰਥ ਬੜੇ ਪਿਆਰੇ ਨੇ। ਰੂਹ ਦਾ ਅਰਥ ਹੈ ਗਿਆਨ ਚਾਨਣ, ਆਲ ਦਾ ਅਰਥ ਹੈ ਘਰ ਆਲਿਆ। ਇਹ ਜੋ ਬਾਣੀ ਹੈ ਅੱਗੇ ਸਤਿਗੁਰੂ ਕਹਿੰਦੇ ਇਹ ਮਨੁੱਖੀ ਜੀਵਨ ਦੇ ਵਿੱਚ ਆਲ ਦਾ ਅਰਥ ਹੈ ਆਲਣਾ, ਆਲਣੇ ਦਾ ਅਰਥ ਹੈ ਘਰ। ਜਿਵੇਂ ਆਪਾਂ ਕਹਿੰਦੇ ਹਾਂ ਪੁਸਤਕਾਲਿਆ, ਪੁਸਤਕਾਂ ਦਾ ਘਰ। ਇਹ ਸਾਰਾ ਜਿਹੜਾ ਆਲਿਆ ਸ਼ਬਦ ਹੈ ਇਹਦੇ ਅਰਥ ਨੇ ਘਰ। ਰੂਹ ਦਾ ਅਰਥ ਹੈ ਚਾਨਣ, ਰੂਹ ਸ਼ਬਦ ਬਣਿਆ ਵੀ ਇੱਥੋਂ, ਰੂਹ ਦੇ ਅਰਥ ਨੇ ਪ੍ਰਕਾਸ਼। ਇਹ ਜਿਹੜੀ ਬਾਣੀ ਹੈ ਮਨੁੱਖੀ ਜੀਵਨ ਰੂਪੀ ਆਲਿਆ ਵਿੱਚ ਘਰ ਦੇ ਵਿੱਚ ਪ੍ਰਕਾਸ਼ ਕਰਨ ਦੇ ਸਮਰੱਥ ਹੈ। ਜਿਹੜੀ ਜਾਪ ਸਾਹਿਬ ਅੱਗੇ ਬਣੀ ਰੂਹ ਆਲਿਆ, ਰੁਵਾਲ ਛੰਦ, ਅੱਗੇ ਜਿਹੜੇ ਛੰਦ ਨੇ ਇਹ ਮਨੁੱਖ ਦੀ ਹਨੇਰ ਕੋਠੜੀ ਵਿੱਚ, ਮਨੁੱਖ ਦੇ ਵਿਕਾਰਾਂ ਵਿੱਚ ਡਿੱਗੇ ਹੋਏ, ਹਨੇਰੇ ਵਿੱਚ ਡਿੱਗੇ ਹੋਏ ਮਨ ਦੇ ਅੰਦਰ ਇੱਕ ਪ੍ਰਕਾਸ਼ ਦਾ ਦੀਵਾ ਜਗਾਉਣ ਵਾਲੇ ਨੇ। ਔਰ ਕਲਗੀਧਰ ਪਾਤਸ਼ਾਹ ਕਹਿੰਦੇ ਤਉ ਪ੍ਰਸਾਦ, ਇਹ ਅਗਲੇ ਸ਼ੰਤ ਮੈਂ ਤੇਰੀ ਕਿਰਪਾ ਦੇ ਨਾਲ ਉਚਾਰਨ ਕਰ ਰਿਹਾ। ਸਤਿਗੁਰੂ ਬਚਨ ਕਹਿੰਦੇ ਆਦ ਰੂਪ ਅਨਾਦ ਮੂਰਤ, ਤੇਰਾ ਰੂਪ ਸਭ ਤੋਂ ਪਹਿਲਾਂ ਦਾ ਹੈ। ਜਦੋਂ ਅਜੇ ਕਿਸੇ ਦਾ ਰੂਪ ਨਹੀਂ ਸੀ ਬਣਿਆ ਉਦੋਂ ਦਾ ਤੇਰਾ ਰੂਪ ਹੈ। ਵੈਸੇ ਜਪਜੀ ਸਾਹਿਬ ਵਿੱਚ ਉਹਨੂੰ ਕਿਹਾ ਹੈ ਦੋਵੇਂ ਰੂਪ ਦੱਸੇ ਨੇ, ਇੱਕ ਰੂਪ ਮਾਨ, ਇੱਕ ਅਰੂਪ ਜਿਹੜਾ ਦਿਸਦਾ ਨਹੀਂ। ਭਾਵੇਂ ਗੁਰਬਾਣੀ ਨੇ ਕਿੰਨਾ ਕਿਹਾ ਹੈ ਵੀ ਰੱਬ ਦਿਸਦਾ ਨਹੀਂ, ਪਰ ਵਿੱਚ ਕਿਤੇ ਕਿਤੇ ਕਿਹਾ ਵੀ ਉਹਦਾ ਰੂਪ ਹੈ, ਉਹਦੀ ਮੂਰਤ। ਉਹ ਕਿਉਂ ਕਿਹਾ? ਕਿਉਂਕਿ ਬੰਦਾ ਇੱਕ ਗੱਲ ਸੋਚ ਲੈਂਦਾ ਵੀ ਜਿਹਦਾ ਰੂਪ ਹੀ ਨੇ ਉਹ ਮਿਲਿਆ ਹੀ ਹੋਇਆ, ਬੜੇ ਗਿਆਨ ਨੇ, ਅਹੰਸ ਬ੍ਰਹਮ, ਮੈਂ ਹੀ ਪਰਮਾਤਮਾ ਹਾਂ। ਆਦਮੀ ਇੱਕ ਪਾਲਿਸ਼ ਕਰ ਲੈਂਦਾ ਜਿਹਦਾ ਰੂਪ ਹੀ ਨਹੀਂ ਉਹਨੂੰ ਮਿਲਣਾ ਕੀ? ਸਤਿਗੁਰੂ ਨੇ ਕਿਹਾ ਨਹੀਂ, ਉਹਦੀ ਇੱਕ ਤਸਵੀਰ ਹੈ, ਉਹਦਾ ਇੱਕ ਰੂਪ ਹੈ, ਉਹਦੀ ਇੱਕ ਹੋਂਦ ਹੈ, ਪਰ ਉਹ ਇਸ ਤਰ੍ਹਾਂ ਦੀ ਨਹੀਂ ਜਿਵੇਂ ਦੇ ਸਾਡੇ ਸਰੀਰ ਨੇ। ਉਹ ਅਕਾਲ ਮੂਰਤ ਹੈ, ਉਹਦਾ ਸਵਰੂਪ ਹੈ, ਉਹਦੀ ਤਸਵੀਰ, ਪਰ ਉਹਦੀ ਤਸਵੀਰ ਹੈ ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਦੁਆਰਾ ਉਹਦੀ ਤਸਵੀਰ ਬਣ ਜਾਂਦੀ ਹੈ। ਗੁਰੂ ਕੇ ਸ਼ਬਦ ਨੂੰ ਜਪਣਾ ਕਿਉਂ ਹੈ? ਕਾਹਦੇ ਵਾਸਤੇ? ਅਸੀਂ ਕਹਿੰਦੇ ਹਾਂ ਵੀ ਪ੍ਰੇਮ ਕਰੋ ਰੱਬ ਨੂੰ, ਗੁਰਬਾਣੀ ਵਿੱਚ ਲਿਖਿਆ, ਤੇ ਪ੍ਰੇਮ ਕਿਹਨੂੰ ਕਰੀਏ? ਉਹਦਾ ਸਵਰੂਪ ਨਹੀਂ। ਜਿਉਂ ਜਿਉਂ ਸਿੱਖ ਜਪ ਸਾਧਨਾ ਕਰੇਗਾ, ਬਾਣੀ ਨੂੰ ਜਪੇਗਾ, ਨਾਮ ਨੂੰ ਜਪੇਗਾ, ਤੇ ਉਸ ਦੇ ਮਨ ਦੇ ਵਿੱਚ ਇੱਕ ਅਣਦਿਸ ਦੀ ਤਸਵੀਰ ਬਣੇਗੀ, ਇੱਕ ਹੋਂਦ ਪੈਦਾ ਕਰ ਦੇਗਾ ਸ਼ਬਦ, ਅਹਿਸਾਸ ਬਣਿਆ ਰਹੇਗਾ। ਜਿਵੇਂ ਮੈਂ ਉਦਾਹਰਣ ਦਿਆਂ ਕਿ ਬੰਦੇ ਦੇ ਸਰੀਰ ਵਿੱਚ ਕਿਤੇ ਚੋਟ ਲੱਗੀ ਹੋਵੇ ਤੇ ਉਸ ਚੋਟ ਦੀ ਜਿਹੜੀ ਦਰਦ ਹੈ ਉਹ ਇੱਕ ਅਣਦਿਸ ਦੀ ਹੋਂਦ ਹੁੰਦੀ ਹੈ, ਹੁੰਦੀ ਰਹਿੰਦੀ ਅੰਦਰੋਂ, ਪ੍ਰਤੀਤ ਪਤਾ ਲੱਗਦਾ ਰਹਿੰਦਾ ਵੀ ਮੈਨੂੰ ਚੋਟ ਇੱਥੇ ਲੱਗੀ, ਇੱਥੇ ਥੋੜੀ ਥੋੜੀ ਦਰਦ ਉਹਦੇ ਵਿੱਚ ਸਰਕਦੀ ਰਹਿੰਦੀ। ਜਾਂ ਕੋਈ ਮਨੁੱਖ ਭੁੱਖਾ ਹੋਵੇ ਤੇ ਉਹਦੀ ਭੁੱਖ ਭਾਵੇਂ ਭੁੱਖ ਦੀ ਤਸਵੀਰ ਨਹੀਂ, ਪਰ ਭੁੱਖ ਉਹਨੂੰ ਅੰਦਰੋਂ ਇੱਕ ਥਾਂ ਤੇ ਇੱਕ ਟਿਕਾਣੇ ਤੇ ਸਰੀਰ ਦੀ ਖਬਰ ਦਿੰਦੀ ਰਹਿੰਦੀ ਕਿ ਮੈਨੂੰ ਭੁੱਖ ਲੱਗੀ ਹੈ। ਜਦੋਂ ਕੋਈ ਆਦਮੀ ਥੱਕ ਜਾਂਦਾ ਹੈ ਤੇ ਥਕਾਵਟ ਦੀ ਕੋਈ ਤਸਵੀਰ ਨਹੀਂ, ਪਰ ਸਰੀਰ ਦੇ ਵਿਚਲੀ ਇੱਕ ਹਾਲਾਤ ਤਸਵੀਰ ਬਣ ਕੇ ਉਹਨੂੰ ਜਣਾਉਂਦੀ ਹੈ ਕਿ ਤੂੰ ਥੱਕਿਆ ਹੋਇਆ, ਉਹਦਾ ਧਿਆਨ ਕੀਤਾ ਜਾ ਸਕਦਾ ਉਸ ਥਕਾਵਟ ਨੂੰ, ਭੁੱਖ ਦਾ ਧਿਆਨ ਕੀਤਾ ਜਾ ਸਕਦਾ ਹੈ, ਨੀਂਦ ਆਈ ਹੈ ਬੰਦਾ ਉਹਨੂੰ ਵੀ ਦੇਖ ਲੈਂਦਾ, ਉਹਦਾ ਧਿਆਨ ਕਰ ਲੈਂਦਾ, ਉਹਦੀ ਇੱਕ ਹੋਂਦ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਗੁਰੂ ਕੀ ਮਤ ਦੇ ਅਨੁਸਾਰ ਜਪਿਆ ਹੈ, ਪਿਆਰ ਨਾਲ ਜਪਿਆ ਹੈ, ਧਿਆਨ ਨਾਲ ਜਪਿਆ ਹੈ, ਸਮਰਪਿਤ ਹੋ ਕੇ ਜਪਿਆ ਹੈ, ਠੀਕ ਉਸੇ ਤਰ੍ਹਾਂ ਦੀ ਇੱਕ ਹੋਂਦ ਉਹਨਾਂ ਦੇ ਸਰੀਰ ਵਿੱਚ ਉਹਨਾਂ ਦੇ ਮਨ ਵਿੱਚ ਇੱਕ ਤਸਵੀਰ ਬਣ ਜਾਂਦੀ ਏ ਤੇ ਫਿਰ ਗੁਰਸਿੱਖ ਉਹਨੂੰ ਪਿਆਰ ਕਰਦਾ, ਫਿਰ ਉਹਦਾ ਧਿਆਨ ਕਰ ਲੈਂਦਾ। ਇਹ ਤਰੀਕਾ ਗੁਰੂ ਸਾਹਿਬ ਨੇ ਜਪਣ ਦਾ ਤਾਂ ਰੱਖਿਆ, ਇਸ ਲਈ ਉਹਨੂੰ ਕਹਿੰਦੇ ਉਹ ਅਕਾਲ ਮੂਰਤ ਹੈ। ਤਾਂ ਸਤਿਗੁਰੂ ਬਚਨ ਕਹਿੰਦੇ ਆਦ ਰੂਪ, ਪਹਿਲਾਂ ਦਾ ਹੀ ਤੇਰਾ ਇੱਕ ਰੂਪ ਹੈ। ਅਨਾਦ ਮੂਰਤ ਅਨ ਆਦ, ਉਸ ਤੋਂ ਵੀ ਪਹਿਲਾਂ ਇੱਕ ਤੇਰੀ ਮੂਰਤ ਹੈ, ਤਸਵੀਰ ਹੈ। ਸਿੱਖ ਨੂੰ ਚਾਹੀਦਾ ਹੈ ਉਹ ਇਸ ਬਾਣੀ ਵਿੱਚ ਪੂਰਾ ਧਿਆਨ ਲਾਏ, ਜਾਪ ਸਾਹਿਬ ਵਿੱਚ। ਇਹਨੂੰ ਔਖਾ ਮਹਿੰਗਾ ਸਮਝ ਕੇ ਛੱਡ ਨਾ ਦੇਣਾ ਸੁਣਨ ਤੋਂ ਕਦੇ, ਨਹੀਂ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਧੋਖਾ ਕਰੋਗੇ ਔਰ ਝੂਠੇ ਖਾਲਸੇ ਬਣ ਜਾਓਗੇ। ਜੇ ਤੁਸੀਂ ਇਹਨੂੰ ਮਹਿੰਗਾ ਸਮਝ ਕੇ ਸੁਣਨ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਤੁਹਾਨੂੰ ਮਾਫ਼ ਨਹੀਂ ਕਰਨਗੇ, ਕਿਉਂਕਿ ਫਿਰ ਅਸੀਂ ਬਾਹਰਲਾ ਪੜ੍ਹਿਆ ਜ਼ਰੂਰ, ਚੱਕਰ ਚੇਨ ਜ਼ਰੂਰ ਲਾਏ, ਪਰ ਚੱਕਰਾਂ ਵਿੱਚ ਹੀ ਪਏ ਰਹੇ। ਬਾਹਰਲੇ ਕਕਾਰ ਸਭ ਕੁਝ ਕੀਤਾ ਜ਼ਰੂਰ, ਹਜ਼ੂਰ ਸਾਹਿਬ ਵੀ ਗਏ, ਕੇਸਗੜ੍ਹ ਸਾਹਿਬ ਵੀ ਗਏ, ਬਹੁਤ ਕੁਝ ਕੀਤਾ, ਪਰ ਗੁਰੂ ਦੀ ਰੂਹ ਨੂੰ ਸਾਹਮਣੇ ਵੇਖ ਕੇ ਅੱਖਾਂ ਬੰਦ ਕਰ ਲਈਆਂ, ਜਾਪ ਸਾਹਿਬ ਨੂੰ ਧਿਆਨ ਨਾਲ ਨਹੀਂ ਸੁਣਿਆ। ਇਹ ਗੁਰੂ ਉਹਦੇ ਨਾਲ ਸੰਬੰਧ ਨਹੀਂ ਜੋੜੇਗਾ। ਇਹ ਤੇ ਚੀਜ਼ਾਂ ਬਾਅਦ ਦੀਆਂ ਨੇ, ਗੁਰੂ ਦਾ ਕਿਲਾ ਹੈ, ਗੁਰੂ ਦਾ ਗੁਰਦੁਆਰਾ ਹੈ, ਗੁਰੂ ਦੇ ਸਭ ਤੋਂ ਨੇੜੇ, ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਨੇੜੇ ਉਹਨਾਂ ਦਾ ਜਾਪ ਸਾਹਿਬ ਹੈ। ਤੇ ਜਾਪ ਸਾਹਿਬ ਨੂੰ ਜੇ ਸਿੱਖ ਪਿਆਰ ਨਹੀਂ ਕਰਦਾ, ਬਾਕੀ ਜਿੰਨੀਆਂ ਮਰਜ਼ੀ ਚੀਜ਼ਾਂ ਨੂੰ ਕਰੇ ਪਿਆ, ਉਹ ਗੁਰੂ ਨੂੰ ਪਿਆਰਾ ਨਹੀਂ ਲੱਗਦਾ। ਇਸ ਕਰਕੇ ਔਖੇ ਤੇ ਮਹਿੰਗੇ ਸ਼ਬਦ ਨੇ, ਆਦ ਰੂਪ, ਅਨਾਦ ਮੂਰਤ, ਅਜੋਨ। ਅਜੋਨ ਦਾ ਮਤਲਬ ਜੋਨੀ ਵਿੱਚ ਨਹੀਂ ਆਉਂਦਾ, ਪੁਰਖ। ਪਰ ਜਿੰਨੇ ਲੋਕ ਜੂਨ ਵਿੱਚ ਆਏ ਨੇ, ਸਰੀਰਾਂ ਵਿੱਚ ਆਏ ਨੇ, ਪੁਰਖ ਦੇ ਅਰਥ ਨੇ ਉਹਨਾਂ ਦੇ ਵਿੱਚ ਸਮਾਇਆ ਹੋਇਆ ਹੈ, ਉਹਨਾਂ ਦੇ ਵਿੱਚ ਵਿਦਮਾਨ ਹੈ, ਅਪਾਰ। ਅਪਾਰ ਦਾ ਮਤਲਬ ਪਾਰ ਨਹੀਂ ਉਸਦਾ, ਉਹਦਾ ਕੋਈ ਦੂਜਾ ਕੰਡਾ ਨਹੀਂ। ਅਕਾਲ ਪੁਰਖ ਦਾ ਇੱਕੋ ਹੀ ਕੰਡਾ ਹੈ, ਜਿੱਥੋਂ ਆਦਮੀ ਉਹਦੇ ਵਿੱਚ ਉਤਰਦਾ ਹੈ। ਆਮ ਨਦੀਆਂ ਦੇ ਦਰਿਆਵਾਂ ਦੇ ਦੋ ਕੰਢੇ, ਇੱਕ ਵਿੱਚ ਜਾਓ ਤੇ ਦੂਸਰੇ ਤੋਂ ਪਾਰ ਨਿਕਲ ਜਾਓ, ਪਰ ਨਹੀਂ, ਉਹਦੇ ਇੱਕ ਕੰਢੇ ਤੋਂ ਆਦਮੀ ਉਤਰਦਾ ਤੇ ਫਿਰ ਸਾਰੀ ਉਮਰ ਦੂਸਰਾ ਕੰਢਾ ਨਹੀਂ, ਉਹਦੇ ਵਿੱਚ ਲੀਨ ਹੋ ਜਾਂਦਾ। ਸਤਿਗੁਰੂ ਅੱਗੇ ਬਚਨ ਕਹਿੰਦੇ ਸਰਬਮਾਨ ਤਿਰਮਾਨ ਦੇਵ ਤ੍ਰੇਮਾਨ, ਤਿੰਨ ਦੇਵਤੇ ਵੀ ਤੈਨੂੰ ਹੀ ਮੰਨਦੇ ਨੇ, ਉਹ ਵੀ ਤੇਰੇ ਅਧੀਨ ਨੇ। ਤ੍ਰੇਮਾਨ ਦੇਵ, ਸਰਬਮਾਨ ਤੇ ਬਾਕੀ ਦੇ ਹੋਰ ਵੀ ਦੇਵਤੇ ਸਾਰੇ, ਉਹ ਵੀ ਤੇਰੀ ਉਪਾਸ਼ਨਾ ਕਰ ਰਹੇ ਨੇ, ਉਹ ਵੀ ਤੇਰੀ ਪੂਜਾ ਕਰ ਰਹੇ। ਕਹਿੰਦੇ ਅਭੇਵ ਆਦ, ਅਭੇਵ ਕਹਿੰਦੇ ਨੇ ਉਹ ਤੇਰੀ ਪੂਜਾ ਕਰਦੇ ਨੇ, ਬੜੇ ਗਿਆਨਵਾਨ ਨੇ, ਪਰ ਉਹ ਤੇਰਾ ਭੇਦ ਨਹੀਂ ਲੱਭ ਸਕਦੇ, ਤੂੰ ਕਿੰਨਾ ਕੁ ਵੱਡਾ ਹੈ। ਅਖੀਰ ਤੇ ਉਹਦਾ ਗੁਣ ਕਿਆ? ਕਹਿੰਦੇ ਉਦਾਰ। ਉਦਾਰ ਦਾ ਮਤਲਬ ਹੈ ਸਿੱਧਾ ਸਾਧਾ, ਉਹਦਾ ਇੱਕ ਬਹੁਤ ਵੱਡਾ ਗੁਣ ਹੈ, ਉਹ ਬਿਲਕੁਲ ਸਰਲ ਹੈ, ਉਧਾਰ ਹੈ, ਤੇ ਉਧਾਰ ਵਿਅਕਤੀ ਹੀ ਉਹਨੂੰ ਚੰਗੇ ਲੱਗਦੇ, ਜਿਹੜੇ ਬਿਲਕੁਲ ਸਰਲ ਹੁੰਦੇ ਨੇ, ਜਿਹੜੇ ਬਿਲਕੁਲ ਸਿੱਧੇ ਨੇ। ਜਿਹੜਾ ਬਲ ਵਿੰਗ ਵਾਲਾ ਵਿਅਕਤੀ ਹੈ, ਬਲ ਛਲ ਵਾਲਾ ਹੈ, ਉਹਨੂੰ ਪ੍ਰਵਾਨ ਨਹੀਂ ਹੈ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਨੂੰ ਕਿਸੇ ਪੁੱਛਿਆ ਸੀ, ਮੈਨੂੰ ਕਿਸੇ ਗੁਰਮੁਖ ਨੇ ਦੱਸਿਆ, ਉਹਨਾਂ ਨੂੰ ਕਿਸੇ ਪੁੱਛਿਆ ਵੀ ਇਹ ਜਿਹੜਾ ਸ਼ਬਦ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਇਹਦੇ ਵਿੱਚ ਸ਼ਬਦ ਆਉਂਦਾ ਵੱਲ। ਕਿਸੇ ਜਗਿਆਸੂ ਨੇ ਪੁੱਛਿਆ ਵੀ ਜੇ ਮੈਂ ਇਹਨੂੰ ਪੜ੍ਹਾਂ ਤੇ ਰੱਬ ਮੇਰੇ ਵੱਲ ਹੋ ਜਾਏਗਾ? ਉਹਨਾਂ ਨੇ ਅਰਥ ਬੜੇ ਪਿਆਰੇ ਕੀਤੇ ਸਨ, ਕਹਿਣ ਲੱਗੇ ਪੜ੍ਹ ਚੰਗੀ ਗੱਲ ਹੈ, ਪਰ ਉਹਨੇ ਤੇਰੇ ਵੱਲ ਤਾਂ ਹੋਣਾ ਜੇ ਤੇਰੇ ਵੱਲ ਨਿਕਲ ਗਏ, ਜੇ ਵਲ ਨਾ ਨਾ ਨਿਕਲੇ ਅੰਦਰੋਂ। ਆ ਕੁੰਡਲੀਏ ਮਨ ਦੇ ਵਲ ਜਿਹੜੇ ਨੇ, ਕੁਟਲ ਨੀਤੀ, ਗੱਲ ਹੋਰ ਆਉਣੀ, ਕਹਿਣੀ ਹੋਰ, ਇਥੋਂ ਇੱਕ ਤੋਂ ਸੁਣਨੀ, ਦੂਜੇ ਨੂੰ ਸੱਤ ਅੱਠ ਨਾਲ ਹੋਰ ਜੋੜ ਕੇ ਵੱਡੀ ਸਾਰੀ ਕਰਕੇ ਕੰਨ ਭਰ ਦੇਣੇ, ਉਹਦੇ ਦੋ ਜਣਿਆਂ ਦਾ ਆਪਸ ਵਿੱਚ ਝਗੜਾ ਪਵਾ ਦੇਣਾ। फिर करी चल सुखमणी साहब कुछ नहीं सवारना उन्होंने। ये बीमारी ना जिन्ना चिर गई नीति जिसनों कहते और कुटल नीति उठत बैठत कुटलता चल है जां जिस बंदे दे असी विरोधी हो गए इधरों उधरों कठिया करके गल्लां उहदे उत्ते ला के उन्हों बदनाम कर दिता थोड़ी जी सुनी कोलों होर कठी कर ले ਇਹ ਹੈ ਇਹਨੂੰ ਕਹਿੰਦੇ ਉਠਤ ਬੈਠਤ ਕੁਟਲਤਾ ਚੱਲ ਹੈ ਆਪ ਗਏ ਔਰਨ ਹੂੰ ਕੱਲ ਹੈ ਜਿੰਨਾ ਚਿਰ ਵਲ ਨਹੀਂ ਨਿਕਲਦੇ ਉਨਾ ਚਿਰ ਵਲ ਹੋਣ ਦੀ ਕੋਈ ਸੰਭਾਵਨਾ ਨਹੀਂ ਔਰ ਤਿੰਨ ਸ਼ਬਦ ਨੇ ਇਹ ਲਫ਼ਜ਼ ਇੱਕੋ ਹੀ ਹੈ ਵਲ ਇਹ ਤਿੰਨ ਲਫ਼ਜ਼ ਨੇ ਜਿਸ ਬੰਦੇ ਦੇ ਵਲ ਨਿਕਲ ਗਏ वल निकल गए मन दे सीधा हो गया सरल हो गया ओ बंदा वल हो गया वल दा मतलब अरोग हो गया इनू पंजाबी विच कहिंदे वल वल दा मतलब अरोग होना ते जेड़ा बंदा वल हो गया ओ रब ओहदे वल हो गया ए तीन चीजां ने होर कोई साधना कोई ज्ञान ध्यान कोई भी सिस्टम ओहदे दर ते कम नहीं देंदा। सतगुरु कह रहे ने कहिंदे उदार है सरल मन वाला है फिर कहिंदे सर्व पालक सारिया की पालना करदा सर्व कालक सारिया नू तोरन वाला है प्रेरदा है भी इधर जाना है ये काम करना सर्व को पुन काल फिर सारिया का काल सारिया की मौत भी तेरे हाथ विच है जतर ततर बेराज ही अवधूत रूप रसाल अवधूत दे अर्थ कीते ने संत गुरमुख जतर ततर जिथे किथे बिराज ही बैठा हुआ तेरा आसन बड़ा अजीब है जिधर वेखी ओथे तेरा निवास जिधर नू ध्यान मारिये ओथे तेरा आसन ओथे तेरा सिंघासन जतर ततर विराज ही अवधूत रूप संत रूप होके रसाल बड़ा रसदायक है बड़ा आनंददायक है सारिया थावां ते तेरा निवास है सारिया थावां ते तेरी जड़ी है शक्ति कम कर रही है इस तरह का जेड़ा उदा स्वरूप है कलगीधर पातशाह बख्शिश करदे ने। आओ एक दो मिनट वास्ते गुरु शब्द नाल सांझ पाईए सारिया ने कृपा करनी वाहे गुरु वाहे गुरु वाहे गुरु वाहे गुरु।